ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ 'ਚ ਬੈਠੀ ਗੁਰੂ ਰੂਪ ਸਾਧ ਸਿੰਘ ਜੀ ਫਤਿਹ ਨਾਲ ਸਾਂਝ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਮਹਾਂਪੁਰਖ ਬਾਪ ਜੀ ਦੁਆਰਾ ਇਹ ਆਤਮਿਕ ਲਿਖਣੀਆਂ ਜੋ ਉਹਨਾਂ ਦਾ ਆਪਣਾ ਆਪਾ ਹੈ, ਆਪਣੇ ਆਪੇ ਵਿੱਚੋਂ ਇਹ ਲਿਖਤਾਂ ਮਹਾਂਪੁਰਖਾਂ ਨੇ ਲਿਖੀਆਂ ਹਨ, ਜੋ ਆਪ ਵੀ ਬਾਅਦ ਵਿੱਚ ਪੜ੍ਹਦੇ ਸੀ ਕਿ ਗੁਰੂ ਨਾਨਕ ਨੇ ਮੇਰੇ ਕੋਲ ਕੀ ਲਿਖਵਾਇਆ। ਸੋ ਆਪਾਂ ਇਹਨਾਂ ਲਿਖਤਾਂ ਨੂੰ ਬੜੇ ਧਿਆਨ ਨਾਲ ਇਕਾਗਰਚਿਤ ਹੋ ਕੇ ਸਰਵਣ ਕਰੀਏ। ਅੱਜ ਦਾ ਵਿਸ਼ਾ ਹੈ ਗੁਰਬਾਣੀ ਅਨੁਭਵ। ਸਾਡੀ ਮੰਜ਼ਿਲ ਹੀ ਗੁਰਬਾਣੀ ਅਨੁਭਵ ਹੈ, ਇਹ ਕਿਵੇਂ ਪ੍ਰਾਪਤ ਹੋਣੀ ਹੈ ਅੱਜ ਦੇ ਇਸ ਵਿਚਾਰ ਵਿੱਚ ਆਪਾਂ ਮਹਾਂਪੁਰਖਾਂ ਨੇ ਇਹ ਸਪਸ਼ਟ ਕੀਤਾ ਹੈ। ਗੁਰਬਾਣੀ ਅਨੁਭਵ ਖਿਆਲਾਂ ਨੂੰ ਪ੍ਰਗਟ ਕਰਨ ਲਈ ਕਈ ਸਾਧਨ ਵਰਤੇ ਜਾਂਦੇ ਹਨ, ਇਸ਼ਾਰਿਆਂ ਦੁਆਰਾ, ਬੋਲੀ ਦੁਆਰਾ, ਲਿਖਤ ਦੁਆਰਾ, ਛੋ ਇਨਫੈਕਸ਼ਨ ਦੁਆਰਾ, ਅਤੇ ਤੀਬਰ ਭਾਵਨਾਵਾਂ ਦੀ ਅਬੋਲ ਬੋਲੀ, ਵਾਈਬ੍ਰੇਸ਼ਨ ਆਫ ਇੰਟੈਂਸ ਫੀਲਿੰਗਸ, ਇਹਨਾਂ ਦੁਆਰਾ ਸਾਡੇ ਵਲਵਲਿਆਂ ਅਤੇ ਭਾਵਨਾਵਾਂ ਦੀ ਰੰਗਤ ਦੀ ਤੀਖਣਤਾ, ਤੀਬਰਤਾ ਅਤੇ ਦਾਮਨਿਕ ਸ਼ਕਤੀ ਅਨੁਸਾਰ ਹੀ ਖਿਆਲਾਂ ਦਾ ਇੱਕ ਦੂਜੇ ਉੱਤੇ ਅਸਰ ਪੈਂਦਾ ਹੈ। ਮਾਇਕੀ ਮੰਡਲ ਅੰਦਰ ਜੋ ਖਿਆਲ, ਚਿਤਵਨੀਆਂ, ਸੰਕਲਪ, ਵਿਕਲਪ, ਵਲਵਲੇ, ਭਾਵਨਾਵਾਂ, ਵਾਸ਼ਨਾਵਾਂ ਉਪਜਦੀਆਂ ਹਨ, ਉਹ ਤ੍ਰੈ ਗੁਣੀ ਮਾਇਕੀ ਰੰਗਤ ਅਥਵਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵਲਵਲਿਆਂ ਅਤੇ ਵਾਸ਼ਨਾਵਾਂ ਦੇ ਕਈ ਸੂਖਮ ਸਰੂਪਾਂ ਵਿੱਚ ਜ਼ਾਹਰ ਹੁੰਦੀਆਂ ਹਨ। ਐਸੇ ਖਿਆਲ ਸਾਡੇ ਦਿਮਾਗੀ ਗਿਆਨ ਤਾਈਂ ਸੀਮਤ ਹੁੰਦੇ ਹਨ। ਜਦ ਇਹਨਾਂ ਖਿਆਲਾਂ, ਵਲਵਲਿਆਂ ਅਤੇ ਭਾਵਨਾਵਾਂ ਉੱਤੇ ਇਲਾਹੀ ਪ੍ਰਕਾਸ਼ ਦੀ ਝਲਕ ਪੈਂਦੀ ਹੈ ਤਾਂ ਇਸ ਨੂੰ ਆਤਮਿਕ ਗਿਆਨ ਅਥਵਾ ਅਨੁਭਵੀ ਗਿਆਨ ਕਿਹਾ ਜਾਂਦਾ ਹੈ। ਜਦ ਇਹਨਾਂ ਖਿਆਲਾਂ, ਵਲਵਲਿਆਂ ਅਤੇ ਭਾਵਨਾਵਾਂ ਉੱਤੇ ਇਲਾਹੀ ਪ੍ਰਕਾਸ਼ ਦੀ ਝਲਕ ਪੈਂਦੀ ਹੈ ਤਾਂ ਇਹਨਾਂ ਨੂੰ ਆਤਮਿਕ ਗਿਆਨ ਅਥਵਾ ਅਨੁਭਵੀ ਗਿਆਨ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਸੂਰਜ ਦੀ ਰੋਸ਼ਨੀ ਦਾ ਪ੍ਰਕਾਸ਼ ਸਦੀਵੀ ਹੋ ਰਿਹਾ ਹੈ, ਉਸੇ ਤਰ੍ਹਾਂ ਅਕਾਲ ਪੁਰਖ ਦੀ ਹਜ਼ੂਰੀ ਦਾ ਪ੍ਰਕਾਸ਼ ਵੀ ਸਦੀਵੀ ਅਮਿਤ ਅਪਾਰ ਪ੍ਰਕਾਸ਼ਿਤ ਹੋ ਰਿਹਾ ਹੈ। ਇਸੇ ਇਲਾਹੀ ਮੰਡਲ ਦੇ ਆਤਮਿਕ ਪ੍ਰਕਾਸ਼ ਵਿੱਚੋਂ ਅਨੁਭਵੀ ਗਿਆਨ ਉਪਜਦਾ ਹੈ। ਜਦ ਇਹੋ ਆਤਮਿਕ ਪ੍ਰਕਾਸ਼ ਜਾਂ ਬ੍ਰਹਮ ਗਿਆਨ ਗੁਰੂਆਂ, ਅਵਤਾਰਾਂ, ਭਗਤਾਂ, ਸੰਤਾਂ ਰਾਹੀਂ ਮਾਇਕੀ ਮੰਡਲ ਵਿੱਚ ਬੋਲੀ ਦੁਆਰਾ ਪ੍ਰਕਾਸ਼ਿਤ ਹੁੰਦਾ ਹੈ ਤਾਂ ਇਸ ਨੂੰ ਗੁਰਬਾਣੀ, ਭਗਤ ਬਾਣੀ, ਗੁਰਮੁਖ ਬਾਣੀ, ਸੰਤ ਬਾਣੀ, ਗੁਰ ਉਪਦੇਸ਼, ਗੁਰ ਦੀਖਿਆ, ਸੰਤ ਬਾਣੀ, ਸੱਚ ਬਾਣੀ, ਅੰਮ੍ਰਿਤ ਬਾਣੀ, ਅਨੰਦ ਬਾਣੀ, ਨਿਰਮਲ ਬਾਣੀ, ਗੁਰ ਕਾ ਬਚਨ, ਉੱਤਮ ਸਲੋਕ, ਹਰ ਬਾਣੀ, ਪ੍ਰੇਮ ਬਾਣੀ, ਗੁਣ ਬਾਣੀ, ਸਤਿਗੁਰ ਵਾਕ, ਪ੍ਰੇ ਕੇ ਬਚਨ, ਅਟਲ ਬਚਨ, ਉੱਤਮ ਬਾਣੀ, ਤੁਰਕੀ ਬਾਣੀ, ਖਸਮ ਕੀ ਬਾਣੀ, ਪ੍ਰਭ ਬਾਣੀ, ਰੂੜੀ ਬਾਣੀ, ਪੂਰੀ ਬਾਣੀ, ਅਨਚ ਅਚਰਜ ਬਾਣੀ, ਪ੍ਰੇ ਬੋਲਾ, ਅਕਤ ਕਥਾ, ਸਤਿਗੁਰ ਥਾਨ ਆਦਿ ਕਿਹਾ ਗਿਆ ਹੈ ਇਸ ਅਨੁਭਵੀ ਗਿਆਨ ਨੂੰ। ਜਦ ਕੋਈ ਖਿਆਲ ਸਾਡੇ ਮਨ ਵਿੱਚ ਉਪਜਦਾ ਹੈ ਤਾਂ ਉਸ ਉੱਤੇ ਸਾਡੇ ਅੰਤਸ਼ਕਰਨ ਅਥਵਾ ਸ਼ਖਸੀਅਤ ਦੀ ਰੰਗਤ ਚੜੀ ਹੁੰਦੀ ਹੈ। ਭਾਵੇਂ ਮਾਇਕੀ ਖਿਆਲਾਂ ਦੇ ਲਗਾਤਾਰ ਅਭਿਆਸ ਨਾਲ ਇਹ ਸ਼ਕਤੀਮਾਨ ਹੋ ਜਾਂਦੇ ਹਨ, ਪਰ ਇਹ ਮਾਨਸਿਕ ਸ਼ਕਤੀ ਸੀਮਤ ਹੁੰਦੀ ਹੈ, ਜੋ ਤ੍ਰੈਗੁਣੀ ਮਾਇਕੀ ਮੰਡਲ ਉੱਤੇ ਵੀ ਸਿਰਫ ਹਾਵੀ ਹੋ ਸਕਦੀ ਹੈ। ਇਸ ਕਮਾਈ ਹੋਈ ਮਾਨਸਿਕ ਸ਼ਕਤੀ ਦੀ ਆਤਮਿਕ ਮੰਡਲ ਤੱਕ ਪਹੁੰਚ ਜਾਂ ਦਖਲ ਨਹੀਂ ਹੈ। ਆਤਮਿਕ ਮੰਡਲ ਵਿੱਚ ਸਿਰਫ ਇਲਾਹੀ ਹੁਕਮ ਦੀ ਆਤਮਿਕ ਸ਼ਕਤੀ ਹੀ ਕੰਮ ਕਰਦੀ ਹੈ। ਇਸ ਲਈ ਜਦ ਜੀਵ ਇਲਾਹੀ ਹੁਕਮ ਦੇ ਭਾਣੇ ਵਿੱਚ ਇਕਸੁਰ ਹੋ ਕੇ ਇਨਟਿਊਨ ਹੋ ਜਾਂਦਾ ਹੈ, ਉਸਦੇ ਖਿਆਲਾਂ, ਵਲਵਲਿਆਂ, ਭਾਵਨਾਵਾਂ, ਇਸ਼ਾਰਿਆਂ, ਬੋਲੀ, ਲਿਖਤ ਵਿੱਚ ਆਤਮਿਕ ਭਾਵਾਂ ਦੀ ਰੰਗਤ ਆ ਜਾਂਦੀ ਹੈ। ਜਿਸ ਤਰ੍ਹਾਂ ਸੂਰਜ ਦੀ ਹਰ ਇੱਕ ਕਿਰਨ ਉਹਦੇ ਅੰਦਰ ਸੂਰਜ ਦੇ ਸਾਰੇ ਗੁਣ, ਗਰਮੀ, ਰੋਸ਼ਨੀ, ਜੀਵਨ ਰੋਂ, ਸ਼ਕਤੀ ਆਦਿ ਭਰਪੂਰ ਹੁੰਦੇ ਹਨ। ਉਸੇ ਤਰ੍ਹਾਂ ਆਤਮਿਕ ਮੰਡਲ ਵਿੱਚੋਂ ਉਪਜੇ ਅਨੁਭਵੀ ਆਤਮਿਕ ਗਿਆਨ ਦੇ ਸੂਖਮ ਬਰਬਲਿਆਂ ਵਿੱਚ ਵੀ ਇਲਾਹੀ ਦਾਮਨਿਕ ਸ਼ਕਤੀ ਦੇ ਗੁਣ ਭਰਪੂਰ ਹੁੰਦੇ ਹਨ। ਇਸ ਲਈ ਗੁਰੂਆਂ, ਅਵਤਾਰਾਂ, ਮਹਾਂਪੁਰਖਾਂ ਦੀਆਂ ਰਚਨਾਵਾਂ ਅੰਦਰ ਆਤਮਿਕ ਵਲਵਲੇ, ਭਾਵਨਾਵਾਂ, ਅਨੁਭਵੀ ਪ੍ਰਕਾਸ਼, ਦਾਮਨਿਕ ਸ਼ਕਤੀ, ਪ੍ਰੇਮ ਸਵੈਪਨਾ, ਪਿਰਮ ਰਸ, ਪਿਰਮ ਰੰਗ, ਬਿਸਮਾਦੀ ਐਲਾਦ, ਗੁਪਤ ਆਤਮਿਕ ਭੇਦ, ਸੱਚ, ਠੰਡ, ਸ਼ਾਂਤੀ ਆਦਿ, ਇਹ ਰਵ ਰਹੇ ਭਰਪੂਰ ਹਨ, ਜੋ ਸਾਡੀ ਅਲਪ ਬੁੱਧੀ, ਮਾਇਕੀ ਬੁੱਧੀ ਦੀ ਪਕੜ ਤੋਂ ਅਥਵਾ ਸੋਝ ਬੋਝ ਤੋਂ ਪਰੇ ਹਨ। ਪਰ ਗੁਰਬਾਣੀ ਨੂੰ ਬੁੱਧੀ ਮੰਡਲ ਦਾ ਵਿਸ਼ਾ ਹੀ ਸਮਝ ਲੈਣਾ ਅਤੇ ਇਸ ਨੂੰ ਇਸ ਦੇ ਅੱਖਰੀ ਅਰਥ ਤੱਕ ਹੀ ਸੀਮਤ ਰੱਖਣਾ ਇੱਕ ਪੁੱਲ ਹੈ। ਅਸਲ ਵਿੱਚ ਗੁਰਬਾਣੀ ਇਲਾਹੀ ਮੰਡਲ, ਨਾਨਕ ਮੰਡਲ, ਸੰਤ ਮੰਡਲ, ਬ੍ਰਹਮ ਮੰਡਲ, ਸੱਚਖੰਡ, ਬੇਗਮਪੁਰੇ, ਨਿਜ ਘਰ, ਅਵਚਲ ਨਗਰ, ਅਨੁਭਵ ਨਗਰ, ਆਪਣਾ ਘਰ, ਸੂਖ ਮਹਿਲ, ਹਰਗਾ ਧਾਮ, ਸੱਚ ਘਰ, ਬੈਕੁੰਠ ਨਗਰ, ਸਹਿਜ ਘਰ, ਇਹ ਤੁਰਕੀ ਸ਼ੈ ਹੈ। ਤੁਰਕੀ ਇਹ ਇਲਾਹੀ ਬਾਣੀ, ਇਹ ਸਤਿਗੁਰਾਂ ਦੀ ਬਾਣੀ, ਉੱਚੀ ਸੁੱਚੀ ਅਨਹਦ ਨਾਮ ਸ਼ਬਦ ਸਤ ਸਰੂਪ ਜੋਗੋ ਜੁਗ ਅਟਲ ਅਵਨਾਸੀ ਅੰਮ੍ਰਿਤ ਨਿਰਮਲ ਵਾਹ ਵਾਹ ਅਮਲੀਕ ਲਾਲ ਰਤਨ ਭਗਤ ਭੰਡਾਰ ਗੁਪਤੀ ਅਚਰਜ ਅਦ੍ਰਿਸ਼ਟ ਤਤ ਬਾਣੀ ਹੈ। ਅਤੇ ਧੁਰੋਂ ਆਤਮਿਕ ਮੰਡਲ ਵਿੱਚੋਂ ਸਤਿਗੁਰਾਂ ਦੇ ਪਾਵਨ ਹਿਰਦੇ ਵਿੱਚ ਉਤਰੀ ਸੀ। ਆਤਮਿਕ ਮੰਡਲ ਵਿੱਚੋਂ ਸਤਿਗੁਰਾਂ ਦੇ ਪਾਵਨ ਹਿਰਦੇ ਵਿੱਚ ਉਤਰੀ ਸੀ, ਜਿਸ ਨੂੰ ਲੋੜ ਅਨੁਸਾਰ ਉਸ ਵੇਲੇ ਦੀਆਂ ਸਥਾਨਕ ਬੋਲੀਆਂ ਵਿੱਚ ਆਪਣੇ ਪਾਵਨ ਮੁਖਾਰਬਿੰਦ ਰਾਹੀਂ ਉਚਾਰਨ ਅਥਵਾ ਪ੍ਰਗਟ ਕੀਤਾ ਸੀ। ਅਸਲ ਵਿੱਚ ਇਹ ਬਾਣੀ ਇਲਾਹੀ ਭਾਵਨਾਵਾਂ ਦਾ ਪ੍ਰਕਾਸ਼ ਹੈ, ਜੋ ਬੋਲੀਹੀਣ ਹੈ, ਅਬੋਲ ਹੈ, ਅੱਖਰਹੀਣ ਹੈ, ਚੁੱਪ ਰੀਤ ਹੈ, ਪ੍ਰੇਮ ਸੁਪਨ ਹੈ, ਪ੍ਰਕਾਸ਼ ਰੂਪ ਹੈ, ਗਿਆਨ ਰੂਪ ਹੈ, ਹੁਕਮ ਰੂਪ ਹੈ, ਅੰਮ੍ਰਿਤ ਰੂਪ ਹੈ, ਸ਼ਬਦ ਰੂਪ ਹੈ, ਨਾਮ ਸਰੂਪ ਹੈ, ਅਨਹਦ ਧੁਨੀ ਹੈ। ਇਸ ਕਰਕੇ ਇਹ ਬਾਣੀ ਦੇਸ਼ ਕਾਲ ਤੋਂ ਰਹਿਤ ਹੈ ਅਤੇ ਅਨਹਦ ਧੁਨੀ ਦੁਆਰਾ ਸਾਰੇ ਖੰਡਾਂ ਬ੍ਰਹਿਮੰਡਾਂ ਵਿੱਚ ਫੈਲਿਆ ਅਨੁਰਾਗ ਹੈ ਅਥਵਾ ਸਰਬੱਗ ਰਵ ਰਹੀ ਭਰਪੂਰ ਹੈ ਇਹ ਬਾਣੀ। ਤਦ ਇਸ ਬਾਣੀ ਨੂੰ ਜੱਗ ਚਾਨਣ ਕਿਹਾ ਗਿਆ ਹੈ। ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੈ ਮਨ ਆਏ। ਅਸੀਂ ਵਡਭਾਗੇ ਹਾਂ ਕਿ ਇਹੋ ਜਿਹੀ ਅਨੁਭਵੀ ਤੁਰਕੀ ਬਾਣੀ ਸਾਡੀ ਆਪਣੀ ਠੁੱਲੀ ਸਿੱਧੀ ਸਾਦੀ ਸਰਲ ਬੋਲੀ ਵਿੱਚ ਉਚਾਰਨ ਕੀਤੀ ਗਈ ਅਤੇ ਸਤਿਗੁਰਾਂ ਨੇ ਅੰਮ੍ਰਿਤ ਬਖਸ਼ਿਸ਼ ਦੁਆਰਾ ਇਸ ਬਾਣੀ ਨੂੰ ਸਦਾ ਲਈ ਸਾਰੇ ਜੱਗ ਨੂੰ ਚਾਨਣ ਦੇਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਸੰਗ੍ਰਹਿ ਕੀਤਾ। ਇਹ ਅਨੰਤ ਬਾਣੀ ਦੇਸ਼, ਕਾਲ, ਮਜ਼ਹਬ, ਧਰਮ ਵਿੱਚ ਸੀਮਤ ਨਹੀਂ ਹੋ ਸਕਦੀ। ਇਸ ਬਾਣੀ ਦਾ ਸਰਬੱਗ ਦੇ ਅਨੰਤ ਹੋਣ ਦਾ ਇਹ ਸਬੂਤ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖ ਗੁਰੂ ਸਾਹਿਬਾਨਾਂ ਤੋਂ ਇਲਾਵਾ ਅਨੇਕਾਂ ਸਮਕਾਲੀ ਅਤੇ ਕਈਆਂ ਮਤਾਂ ਦੇਸ਼ਾਂ ਦੇ ਵੱਖਰੇ ਵੱਖਰੇ ਸਮਿਆਂ ਵਿੱਚ ਹੋ ਗੁਜਰੇ ਭਗਤਾਂ, ਸੰਤਾਂ, ਮਹਾਂਪੁਰਖਾਂ ਦੀ ਬਾਣੀ ਵੀ ਸ਼ਾਮਿਲ ਹੈ, ਜਿਹੜੀ ਇੱਕੋ ਆਤਮਿਕ ਮੰਡਲ ਦੇ ਪ੍ਰਕਾਸ਼ ਵਿੱਚੋਂ ਉਹਨਾਂ ਭਗਤਾਂ ਦੇ ਹਿਰਦਿਆਂ ਵਿੱਚ ਭਿੰਨ ਭਿੰਨ ਬੋਲੀਆਂ ਦੇਸ਼ਾਂ ਦੇ ਸਮਿਆਂ ਵਿੱਚ ਪ੍ਰਗਟ ਹੁੰਦੀ ਰਹੀ। ਜਿਸ ਤਰ੍ਹਾਂ ਇੱਕੋ ਨਾਨਕ ਜੋਤ ਗੁਰੂ ਸਾਹਿਬਾਂ ਦੇ 10 ਰੂਪ ਵਿੱਚੋਂ ਪ੍ਰਕਾਸ਼ਿਤ ਹੁੰਦੀ ਰਹੀ, ਉਸੇ ਤਰ੍ਹਾਂ ਇਹ ਅਨਹਦ ਬਾਣੀ ਵੀ ਸੀਮਤ ਬੋਲੀ ਅਤੇ ਸੀਮਤ ਅੱਖਰਾਂ ਵਿੱਚ ਪ੍ਰਕਾਸ਼ਮਾਨ ਹੋਈ, ਜਿਸ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਮੰਨਦੇ ਹਾਂ। ਇਸ ਦਾ ਮਤਲਬ ਇਹ ਹੈ ਕਿ ਅੱਖਰ ਜਾਂ ਬਾਣੀ ਦੇ ਰੂਪ ਧਾਰਨ ਕਰਨ ਨਾਲ ਵੀ ਇਹ ਬਾਣੀ, ਅੱਖਰ ਜਾਂ ਬੋਲੀ ਵੀ ਸੀਮਤ ਨਹੀਂ ਕੀਤੀ ਜਾ ਸਕਦੀ। ਅੱਖਰੀ ਨਾਮ, ਅੱਖਰੀ ਸਾਲਾ, ਅੱਖਰੀ ਗਿਆਨ ਗੀਤ ਗੁਣਗਾਹ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤੇ ਸਿਰ ਨਾ ਆਏ। 52 ਅੱਖਰ ਲੋਕ ਤ੍ਰੈ ਸਭ ਕੁਛ ਇਨਹੀ ਮਾਏ, ਇਹ ਅੱਖਰ ਖਿਰ ਜਾਏਗੇ ਉਹ ਅੱਖਰ ਇਨਮੈਂ ਨਾ ਆਏ। ਇਸ ਲਈ ਇਹ ਕਹਿਣਾ ਗਲਤ ਹੈ ਕਿ ਇਹ ਬਾਣੀ ਜੋ ਸਾਨੂੰ ਗੁਰਸਿੱਖਾਂ ਨੂੰ ਵਿਰਸੇ ਵਿੱਚ ਮਿਲੀ ਹੈ ਇਹ ਸਿਰਫ ਸਾਡੇ ਸਿੱਖਾਂ ਦੀ ਹੀ ਮਲਕੀਅਤ ਹੈ, ਬਲਕਿ ਇਹ ਤਾਂ ਸਾਰੇ ਵਿਸ਼ਵ ਦਾ ਸਾਂਝਾ ਜੁਗੋ ਜੁਗ ਅਟਲ ਚਾਨਣ ਮਨਾਰਾ ਹੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੀ, ਖੱਤਰੀ ਬ੍ਰਾਹਮਣ ਸ਼ੂਦ ਵੈਜ ਉਪਦੇਸ਼ ਚੋ ਵਰਨਾ ਕੋ ਸਾਂਝਾ। ਇਸ ਲਈ ਇਹ ਗੁਰਬਾਣੀ ਸਾਡੀ ਗੁਰਸਿੱਖਾਂ ਦੀ ਵਿਰਾਸਤ ਨਹੀਂ ਬਲਕਿ ਅਮਾਨਤ ਵੀ ਹੈ। ਜਿਸ ਦੇ ਅਨੁਭਵੀ ਆਤਮਿਕ ਤੱਤ ਗਿਆਨ ਦੇ ਪ੍ਰਕਾਸ਼ ਨੂੰ ਸੰਸਾਰ ਦੇ ਕੋਨੇ ਕੋਨੇ ਤਾਈਂ ਫੈਲਾਉਣਾ ਸਾਡਾ ਪਹਿਲਾ ਤਾਂ ਮੁੱਖ ਫਰਜ਼ ਬਣਦਾ ਹੈ। ਪਰ ਅਤਿਅੰਤ ਦੁੱਖ ਦੀ ਗੱਲ ਹੈ ਕਿ ਸਤਿਗੁਰਾਂ ਦੇ ਇਸ ਅਮੋਲਿਕ ਆਤਮਿਕ ਖਜ਼ਾਨੇ ਦੀ ਵਿਰਾਸਤ ਤੋਂ ਅਸੀਂ ਆਪ ਵੀ ਪੂਰਾ ਪੂਰਾ ਲਾਹ ਨਹੀਂ ਲੈ ਸਕੇ। ਸੰਸਾਰ ਵਿੱਚ ਇਸ ਬਾਣੀ ਦੇ ਸਾਰਥਕ ਤੱਤ ਗਿਆਨ ਨੂੰ ਫੈਲਾਉਣਾ ਦਾ ਕੀ ਸੀ, ਬਲਕਿ ਗੁਰਬਾਣੀ ਨੂੰ ਸਿਰਫ ਪਾਠ ਪੂਜਾ ਕਰਮ ਕਾਂਡ ਭਾਈਚਾਰਕ ਵਿਵਹਾਰ ਸਵਾਰਥ ਪੂਰਤੀ ਮਾਇਆ ਕਮਾਉਣ ਪਖੰਡ ਦਾ ਔਲਾ ਰਾਗ ਦੇ ਪ੍ਰਗਟਾਵੇ ਵਾਦ ਵਿਵਾਦ ਖੁਸ਼ ਗਿਆਨ ਵਿਆਖਿਆ ਕਰਨ ਲੇਖ ਲਿਖਣ ਕਿਤਾਬਾਂ ਛਾਉਣ ਅਤੇ ਭਲੇ ਭਰੇ ਬਣਨ ਲਈ ਵਰਤਿਆ ਜਾਂਦਾ ਹੈ। ਦੋ ਜੀਵਾਂ ਦੇ ਖਿਆਲ ਅਥਵਾ ਭਾਵਨਾਵਾਂ ਵਿੱਚ ਜੇ ਇੱਕੇ ਸਤਾ ਵੇਵਲੈਂਥ ਰੰਗਤ ਕਲਰ ਤੀਖਣਤਾ ਇੰਟੈਂਸਿਟੀ ਅਤੇ ਸ਼ਕਤੀ ਵੋਲਟੇਜ ਇਹ ਜਦ ਇੱਕੋ ਬਰਾਬਰ ਹੋਣ ਤਦ ਹੀ ਉਹਨਾਂ ਦਾ ਆਪਸ ਵਿੱਚ ਇੱਕ ਸੁਰਤਾ ਅਸਰ ਪ੍ਰਭਾਵ ਮੇਲ ਸੰਗਤ ਸਾਂਝ ਲੇਵਾ ਦੇਵੀ ਲਾਹ ਸਮਾਈ ਹੋ ਸਕਦੀ ਹੈ। ਗੁਰਬਾਣੀ ਆਤਮਿਕ ਮੰਡਲ ਦੀ ਵਸਤੂ ਹੈ ਜੋ ਅਤ ਸੂਖਮ ਇਲਾਹੀ ਸਤਾ ਆਤਮਿਕ ਪ੍ਰੇਮ ਸਵੈਪਨਾ ਆਤਮਿਕ ਤੀਖਣਤਾ ਦਾਮਨਿਕ ਸ਼ਕਤੀ ਦੀ ਪ੍ਰਤੀਕ ਹੈ। ਦੂਜੇ ਪਾਸੇ ਇਸ ਤ੍ਰੈਗੁਣੀ ਮਾਇਕੇ ਮੰਡਲ ਵਿੱਚ ਵਿਚਰਦਿਆਂ ਅਤੇ ਵਰਤ ਵਰਤਾਰਾ ਕਰਦਿਆਂ ਹੋਇਆਂ ਸਾਡੇ ਖਿਆਲ ਵਲਵਲੇ ਭਾਵਨਾਵਾਂ ਮਾਇਕੀ ਮੰਡਲ ਦੇ ਅਸਰ ਹੇਠਾਂ ਅਤ ਨੀਵੇਂ ਦਰਜੇ ਦੇ ਅਥਵਾ ਸਤਾ ਦੇ ਹੋ ਜਾਂਦੇ ਹਨ, ਲੇਵਲਾਂ ਦੇ ਹੋ ਜਾਂਦੇ ਅਤ ਨੀਵੇਂ ਦਰਜੇ ਦੇ, ਜਿਨ੍ਹਾਂ ਨੂੰ ਅਭਿਆਸ ਕਰਕੇ ਅਸੀਂ ਅਤਿ ਤੀਬਰ ਅਤੇ ਸ਼ਕਤੀਸ਼ਾਲੀ ਬਣਾ ਲਿਆ ਹੈ। ਇਸ ਲਈ ਗੁਰਬਾਣੀ ਅਤੇ ਸਾਡੇ ਖਿਆਲਾਂ ਅਥਵਾ ਭਾਵਨਾਵਾਂ ਦੀ ਸਤਾ ਰੰਗਤ ਤੀਖਣਤਾ ਸ਼ਕਤੀ ਵਿਚਕਾਰ ਅਤਿਅੰਤ ਪਾੜਾ ਹੈ, ਫਰਕ ਹੈ, ਫਾਸਲਾ ਹੈ, ਅੰਤਰ ਹੈ, ਵਿਤ ਹੈ ਅਤੇ ਦੂਰੀ ਹੈ। ਇਸੇ ਕਾਰਨ ਨੀਵੀਂ ਮਾਇਕੀ ਰੰਗਤ ਵਾਲੇ ਮਨ ਦੀ ਗੁਰਬਾਣੀ ਦੀ ਉੱਚੀ ਸੁੱਚੀ ਆਤਮਿਕ ਸਤਾ ਡਿਵਾਈਨ ਵੇਵ ਲੰਥ ਰਾਹੀਂ ਪਹੁੰਚ ਨਹੀਂ ਹੋ ਸਕਦੀ। ਇਸ ਲਈ ਸਾਡੇ ਮਨ ਦੀ ਗੁਰਬਾਣੀ ਨਾਲ ਇੱਕ ਸੁਰਤਾ ਅਸਰ ਮੇਲ ਸੰਗਤ ਸਾਂਝ ਦੇਵਾ ਦੇਵੀ ਲਾ ਸਮਾਈ ਨਹੀਂ ਹੁੰਦੀ। ਇਹੋ ਵਜ੍ਹਾ ਹੈ ਕਿ ਅਸੀਂ ਇਲਾਹੀ ਬਾਣੀ ਦੇ ਭਾਵਕ ਅਰਥ ਅੰਤਰੀਵ ਭਾਵ ਭਾਵਕ ਬਲਬਲੇ ਆਤਮਿਕ ਉਡਾਰੀਆਂ ਅਨੁਭਵੀ ਪ੍ਰਕਾਸ਼ ਗੁੱਝੇ ਆਤਮਿਕ ਭੇਦ ਤੱਤ ਗਿਆਨ ਤੋਂ ਵਾਂਝੇ ਰਹਿੰਦੇ ਹਾਂ ਅਤੇ ਕਦਰ ਕੀਮਤ ਨਹੀਂ ਪਾ ਸਕਦੇ। ਪਾਠ ਪੜ੍ਹੇ ਨਾ ਬੁਝਈ ਪੇਖੀ ਕਰਮ ਪੇਖੀ ਭਰਮ ਭੁਲਾਏ, ਮਨਮੁਖ ਕਰਮ ਕਰੇ ਨਹੀਂ ਬੂਝੇ ਬਿਰਥਾ ਜਨਮ ਗਵਾਏ। ਕਿਆ ਪੜ੍ਹੀਏ ਕਿਆ ਗੁਣੀਏ ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ, ਮਾਰਗ ਮੋਤੀ ਬੀਥਰੇ ਅੰਧਾ ਨਿਕਸੋ ਆਏ, ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ। ਇਹ ਇਲਾਹੀ ਬਾਣੀ ਲਈ ਜੋ ਸਾਡਾ ਆਦਰ ਭਾਵ ਅਥਵਾ ਕਦਰ ਕੀਮਤ ਹੈ ਇਹ ਸਿਰਫ ਸੋਹਣੇ ਰੁਮਾਲਿਆ ਸੋਹਣੀ ਮੰਜੀ ਸਾਹਿਬ ਸੋਹਣੀ ਪਾਲਕੀ ਸੋਹਣੇ ਮੰਦਰ ਧੂਪ ਦੀਪ ਸਜਾਵਟ ਇੱਥੋਂ ਤੋਂ ਸੀਮਤ ਹੈ, ਪਰ ਇਹ ਤੁਰਕੀ ਬਾਣੀ ਅਮੋਲ ਹੈ, ਅਪਾਰ ਹੈ, ਅਨੰਦ ਹੈ, ਆਤਮਿਕ ਪ੍ਰਕਾਸ਼ ਹੈ, ਅੰਮ੍ਰਿਤ ਹੈ, ਸ਼ਬਦ ਹੈ, ਨਾਮ ਹੈ। ਇਸ ਲਈ ਇਸ ਦੀ ਕਦਰ ਕੀਮਤ ਆਤਮਿਕ ਅਨੁਭਵੀ ਦਰਜੇ 'ਤੇ ਵੀ ਹੋਣੀ ਚਾਹੀਦੀ ਹੈ। ਜੋ ਅਨੁਭਵੀ ਪ੍ਰਕਾਸ਼ ਦੇ ਤੱਤ ਗਿਆਨ ਦੁਆਰਾ ਗੁਰਬਾਣੀ ਨੂੰ ਸਮਝਣ, ਬੁੱਝਣ, ਸੀਝਣ ਮਾਣਨ ਨਾਲ ਹੀ ਹੋ ਸਕਦੀ ਹੈ। ਇਸ ਤਰ੍ਹਾਂ ਜਿਸ ਤਰ੍ਹਾਂ ਕਿ ਗੁਰਬਾਣੀ ਵਿੱਚ ਦਰਸਾਇਆ ਗਿਆ ਹੈ ਕਿ ਗੱਗਾ ਗੁਰਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰੀ ਕਾਨਾ, ਰਹਿ ਬਿਅੰਗਮ ਕਿਤੇ ਨਾ ਜਾਈ, ਅਗਹਿ ਗਹੇ ਗਹਿ ਗਗਨ ਸਮਾਈ, ਜੁਗ ਜੁਗ ਬਾਣੀ ਸ਼ਬਦ ਪਛਾੜੀ, ਨੌ ਮੀਠਾ ਮਨੇ ਪਿਆਰਾ, ਬੂਝੋ ਹਰਜਨ ਸਤਿਗੁਰ ਬਾਣੀ। ਗੁਰ ਕੀ ਬਾਣੀ ਸ਼ਬਦ ਪਛਾਤੀ, ਸਾਚ ਦੇਹ ਲਿਵ ਲਾਏ। ਇਸ ਤੋਂ ਸਪਸ਼ਟ ਹੈ ਕਿ ਇਲਾਹੀ ਬਾਣੀ ਨੂੰ ਸਮਝਣ ਲਈ ਨਿਰਾਪੁਰਾ ਦਿਮਾਗੀ ਗਿਆਨ, ਮਨ ਦੀਆਂ ਉਕਤੀਆਂ, ਜੁਗਤੀਆਂ ਅਤੇ ਫਿਲਾਸਫੀਆਂ ਆਦਿ ਹੀ ਕਾਫੀ ਨਹੀਂ ਹਨ, ਬਲਕਿ ਇਸ ਤੁਰਕੀ ਬਾਣੀ ਦੇ ਗੁੱਝੇ ਸਾਰ ਤੱਤ ਗਿਆਨ ਨੂੰ ਸਮਝਣ, ਬੁੱਝਣ, ਜਾਣਨ, ਪਹਿਚਾਨਣ, ਮਾਣਨ ਲਈ ਆਤਮਿਕ ਪ੍ਰਕਾਸ਼ ਦੇ ਅਨੁਭਵੀ ਗਿਆਨ ਦੀ ਲੋੜ ਹੈ। ਇਸੇ ਕਾਰਨ ਇਸ ਉੱਚੀ ਸੁੱਚੀ ਬ੍ਰਹਮ ਬਾਣੀ ਨੂੰ ਕੋਈ ਵਿਰਲੇ ਗੁਰਮੁਖੀ ਅਨੁਭਵ ਦੁਆਰਾ ਜਾਣ ਪਛਾਣ ਬੁੱਝਦੇ ਵਿਚਾਰ ਸਕਦੇ ਹਨ। ਸਫਲ ਸੁਬਾਣੀ ਜਿਤ ਨਾਮ ਬਖਾਣੀ, ਗੁਰਪ੍ਰਸਾਦ ਕਿਨੇ ਵਿਰਲੇ ਜਾਣੀ। ਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਵਾਹ ਵਾਹ ਬਾਣੀ ਸਤ ਹੈ ਗੁਰਮੁਖ ਪੂਜੇ ਕੋਈ। ਸੂਰਜ ਦੀ ਤਰ੍ਹਾਂ ਇਲਾਹੀ ਮੰਡਲ ਵਿੱਚੋਂ ਵੀ ਇਲਾਹੀ ਰੋਂ ਅਥਵਾ ਸ਼ਬਦ, ਨਾਮ, ਬਾਣੀ, ਧੁਨੀ, ਨਾਦ, ਰੁੜ ਜੁਣ, ਆਤਮਿਕ ਪ੍ਰਕਾਸ਼ ਆਦਿ ਇਹ ਸਦੀਵੀ ਰਵ ਰਹੇ ਭਰਪੂਰ ਹਨ। ਇਸ ਇਲਾਹੀ ਰੋਂ ਅਥਵਾ ਸ਼ਬਦ ਦੀ ਧੁਨੀ ਨੂੰ ਹੀ ਤੁਰਕੀ ਬਾਣੀ ਕਿਹਾ ਗਿਆ ਹੈ। ਇਸ ਇਲਾਹੀ ਰੋਂ ਅਥਵਾ ਸ਼ਬਦ ਦੀ ਧੁਨੀ ਨੂੰ ਹੀ ਤੁਰਕੀ ਬਾਣੀ ਕਿਹਾ ਗਿਆ ਹੈ। ਤੁਰਕੀ ਬਾਣੀ ਆਈ ਅਤੇ ਸਗਲੀ ਚਿੰਤ ਮਿਟਾਈ। ਗੁਰੂ ਨਾਨਕ ਸਾਹਿਬ ਨੂੰ ਜਦ ਇਲਾਹੀ ਰੋਂ ਆਉਂਦੀ ਸੀ ਤਾਂ ਉਹ ਕਹਿੰਦੇ ਸਨ, ਮਰਦਾਨਿਆਂ ਰਬਾਬ ਵਜਾ, ਬਾਣੀ ਆਈ ਹੈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹ ਕਢਾਏ, ਜੈਸੀ ਮੈਂ ਆਵੇ ਕਸਮ ਕੀ ਬਾਣੀ, ਤੈਸਰਾ ਕਰੀ ਗਿਆਨ ਵੇ ਲਾ ਲਓ। ਹੋ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਇ ਜੀਓ, ਜੋ ਨਿਜ ਪ੍ਰਭ ਮੋਸੋ ਕਹਾ, ਸੋ ਕਹਿੋ ਜਗਮਾਏ, ਪਾਤਸ਼ਾਹੀ ਦਸਵੀਂ। ਸੋ ਇਲਾਹੀ ਮੰਡਲ ਦਾ ਪ੍ਰਕਾਸ਼ ਅਮਿਤ ਅਤੇ ਅਨਹਦ ਹੈ, ਇਸ ਲਈ ਬਾਣੀ ਵੀ ਅਨਹਦ ਹੈ। ਅਨਹਦ ਬਾਣੀ ਸ਼ਬਦ ਵਜਾਏ, ਅਨਹਦ ਬਾਣੀ ਨਾਦ ਵਜਾਵਿਆ। ਇਹ ਇਲਾਹੀ ਪ੍ਰਕਾਸ਼ ਨਾ ਬਦਲਦਾ ਹੈ, ਨਾ ਨਾਸ਼ ਹੋਣ ਵਾਲਾ ਹੈ, ਇਸ ਲਈ ਬਾਣੀ ਵੀ ਅਵਿਨਾਸ਼ੀ ਅਤੇ ਸੱਚ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬੜੀਏ, ਵਾਹ ਵਾਹ ਬਾਣੀ ਸੱਚ ਹੈ ਗੁਰਮੁਖ ਲੱਦੀ ਪਾਲ। ਇਹ ਬ੍ਰਹਮ ਵਿੱਚ ਉਪਜੀ ਹੈ, ਇਸ ਲਈ ਇਹ ਬ੍ਰਹਮ ਬਾਣੀ ਹੈ। ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ। ਲੋਕ ਜਾਣੇ ਇਹ ਗੀਤ ਹੈ, ਇਹ ਤੋ ਬ੍ਰਹਮ ਵਿਚਾਰ। ਇਹ ਮਾਇਆ ਦੀ ਮੈਲ ਰਹਿਤ ਇਹ ਨਿਰਮਲ ਪ੍ਰਕਾਸ਼ ਹੈ, ਇਸ ਲਈ ਬਾਣੀ ਵੀ ਨਿਰਮਲ ਬਾਣੀ ਹੈ। ਨਿਰਮਲ ਸ਼ਬਦ ਨਿਰਮਲ ਹੈ ਬਾਣੀ, ਨਿਰਮਲ ਬਾਣੀ ਸ਼ਬਦ ਬਖਾਣੇ, ਨਿਰਮਲ 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 ਤੇਰੀ ਬਾਣੀ। ਹਰ ਨਿਰਮਲ ਨਿਰਮਲ ਹੈ ਬਾਣੀ, ਹਰ ਸੇਤੀ ਮਨ ਰਾਤਾ ਹੈ। ਇਹ ਇਲਾਹੀ ਪ੍ਰਕਾਸ਼ ਇਹ ਜੁਗਾਂ ਜੁਗੰਤਰਾਂ ਤੋਂ ਪ੍ਰਕਾਸ਼ਿਤ ਹੋ ਰਿਹਾ ਹੈ, ਇਸ ਲਈ ਇਹ ਬਾਣੀ ਵੀ ਜੁਗੋ ਜੁਗ ਬਾਣੀ ਹੈ। ਜੁਗ ਜੁਗ ਬਾਣੀ ਸ਼ਬਦ ਪਛਾਣੀ, ਨੌ ਮੀਠਾ ਮਨੇ ਪਿਆਰਾ, ਚੌ ਜੁਗ ਮੇਂ ਅੰਮ੍ਰਿਤ ਸਾਚੀ ਬਾਣੀ। ਇਹ ਤ੍ਰੈ ਗੁਣਾਂ ਤੋਂ ਪਰੇ ਅਗੋਚਰ ਅਤੇ ਇਲਾਹੀ ਮੰਡਲ ਦੀ ਤੱਤ ਹੈ, ਇਹ ਇਲਾਹੀ ਮੰਡਲ ਦਾ ਤੱਤ ਹੈ, ਇਸ ਲਈ ਇਹ ਗੁਪਤੀ ਬਾਣੀ ਹੈ। ਅਦਿਸ਼ਟ ਅਗੋਚਰ ਗੁਰਬਚਨ ਧਿਆਇਆ, ਪਵਿੱਤਰ ਪਰਮ ਪਦ ਪਾਇਆ, ਗੁਪਤੀ ਬਾਣੀ ਪ੍ਰਗਟ ਹੋਏ, ਨਾਨਕ ਪਰਖ ਲਹੇ ਸੱਜ ਸੋਏ। ਇਹ ਇਲਾਹੀ ਪ੍ਰਕਾਸ਼ ਇਹ ਮੰਡਲ ਇਹ ਬਿਸਮਾਦੀ ਹੈ, ਇਸ ਲਈ ਬਾਣੀ ਵੀ ਬਿਸਮਾਦੀ ਦੇ ਬਾਬਾ ਹੈ। ਵਾਹ ਵਾਹ ਪੂਰੇ ਗੁਰ ਕੀ ਬਾਣੀ, ਵਾਹ ਵਾਹ ਬਾਣੀ ਸਤ ਹੈ ਗੁਰਮੁਖ ਬੂਝੈ ਕੋਈ। ਬਾਣੀ ਵਿੱਚ ਮਾਇਆ ਦੇ ਤ੍ਰੈ ਗੁਣਾਂ ਦੇ ਹਨੇਰ ਅਤੇ ਭਰਮ ਨੂੰ ਦੂਰ ਕਰਨ ਦੀ ਸਮਰੱਥਾ ਹੈ, ਇਸ ਲਈ ਇਹ ਬਾਣੀ ਗੁਰੂ ਰੂਪ ਹੈ। ਗੁਰ ਕੇ ਬਚਨ ਕਟੇ ਪ੍ਰਭ ਭੇਦ, ਗੁਰ ਕੈ ਬਾਣ ਬੱਜਰ ਕਲ ਛੇਦੀ ਪ੍ਰਗਟਿਆ ਪਦ ਪ੍ਰਗਾਸਾ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੀ। ਜਿਸ ਤਰ੍ਹਾਂ ਧੁੱਪ ਵਿੱਚੋਂ ਗਰਮੀ, ਰੋਸ਼ਨੀ, ਸ਼ਕਤੀ ਅਤੇ ਜੀਵਨ ਰੋਂ ਨਿਖੇੜੀ ਨਹੀਂ ਜਾ ਸਕਦੀ, ਇਸੇ ਤਰ੍ਹਾਂ ਇਲਾਹੀ ਪ੍ਰਕਾਸ਼ ਵਿੱਚੋਂ ਬਾਣੀ, ਸ਼ਬਦ, ਨਾਮ, ਅੰਮ੍ਰਿਤ, ਹੁਕਮ, ਹਰ ਰਸ, ਸ਼ਕਤੀ, ਰਾਗ, ਨਾਦ, ਧੁਨੀ, ਪ੍ਰੇਮ ਆਦਿ ਇਸ ਤਰ੍ਹਾਂ ਤਾਣੇ ਪੇਟੇ ਓਤ ਪੋਤ ਮਿਲੇ ਜੁਲੇ ਦੇ ਸਮਾਏ ਹੋਏ ਹਨ ਅਤੇ ਇਹਨਾਂ ਨੂੰ ਨਿਖੇੜਿਆ ਨਹੀਂ ਜਾ ਸਕਦਾ। ਇਹ ਇਲਾਹੀ ਪਿਰਮ ਖੇਲ, ਇਹ ਗੁਰਪ੍ਰਸਾਦ ਦੀ ਦਾਤ ਹੈ। ਜਿਸ ਨੂੰ ਗੁਰਪ੍ਰਸਾਦ ਦੁਆਰਾ ਬਖਸ਼ੇ ਹੋਏ ਗੁਣ ਪਿਆਰੇ ਹੀ ਮਾਣ ਸਕਦੇ ਹਨ। ਇਹ ਇਲਾਹੀ ਪਿਰਮ ਖੇਲ, ਇਹ ਗੁਰਪ੍ਰਸਾਦ ਹੈ, ਗੁਰਪ੍ਰਸਾਦ ਦੀ ਦਾਤ ਹੈ। ਜਿਸ ਨੂੰ ਗੁਰਪ੍ਰਸਾਦ ਦੁਆਰਾ ਬਖਸ਼ੇ ਹੋਏ ਗੁਰੂ ਪਿਆਰੇ ਹੀ ਮਾਣ ਸਕਦੇ ਹਨ। ਸਫਲ ਜ਼ਬਾਣੀ ਜਿਤ ਨਾਮ ਬਖਾਣੀ, ਗੁਰਪ੍ਰਸਾਦ ਕਹਿੰਦੇ ਵਿਰਲੇ ਜਾਣੀ। ਸੱਚ ਬਾਣੀ ਸਤ ਸ਼ਬਦ ਹੈ ਪਾਈ, ਗੁਰ ਕਿਰਪਾ ਤੇ ਹੋਏ। ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰਪ੍ਰਸਾਦੀ ਤਰੀਏ। ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ, ਜਿਸ ਕਿਰਪਾਲ ਹੋਵੇ ਤਿਸ ਹਿਰਦੇ ਵਸਿਆ। ਇਸੇ ਇਲਾਹੀ ਪ੍ਰਕਾਸ਼ ਵਿੱਚ ਮੰਡਲ ਨੂੰ ਗੁਰਬਾਣੀ ਵਿੱਚ ਹੀ ਸੱਚਖੰਡ ਕਿਹਾ ਹੈ। ਇਸੇ ਇਲਾਹੀ ਪ੍ਰਕਾਸ਼ਮਈ ਮੰਡਲ ਨੂੰ ਹੀ ਗੁਰਬਾਣੀ ਵਿੱਚ ਸੱਚਖੰਡ, ਸਹਿਜ ਕਰ, ਬੈਕੁੰਠ ਨਗਰ, ਬੇਗਮਪੁਰਾ, ਸੰਤ ਮੰਡਲ, ਸੱਚ ਕਰ, ਅਨੁਭਵ ਨਗਰ, ਅਬਚਲ ਨਗਰ, ਹਰ ਕਾ ਧਾਮ, ਹਰ ਦਰ ਆਪਣਾ ਕਰ ਕਿਹਾ ਗਿਆ ਹੈ। ਜਿੱਥੇ ਸਦੀਵੀ ਸਤਸੰਗ, ਹਰ ਗੁਣ ਗਾਇਨ, ਨਿਰਵਾਣ ਕੀਰਤਨ, ਅਤੁੱਟ ਸਿਮਰਨ ਇਹ ਉੱਥੇ ਹੁੰਦਾ ਰਹਿੰਦਾ ਹੈ। ਇੱਥੇ ਦੁਨਿਆਵੀ ਮਾਇਕੀ ਲੋਕਾਂ ਦੀ ਪਹੁੰਚ ਨਹੀਂ ਹੈ। ਅਸੀਂ ਸਿਰਫ ਅੱਖਰੀ ਬਾਣੀ ਦੁਆਰਾ ਉਸ ਇਲਾਹੀ ਮੰਡਲ ਦੀ ਪ੍ਰਕਾਸ਼ਮਈ ਖੇਡ ਦੀ ਬਾਬਤ ਆਪਣੀ ਸੀਮਤ ਬੁੱਧੀ ਨਾਲ ਕਲਪਨਾ ਕਰਦੇ ਹਾਂ। ਅਸੀਂ ਸਿਰਫ ਅੱਖਰੀ ਬਾਣੀ ਦੁਆਰਾ ਉਸ ਇਲਾਹੀ ਮੰਡਲ ਦੀ ਪ੍ਰਕਾਸ਼ਮਈ ਖੇਡ ਦੀ ਬਾਬਤ ਆਪਣੀ ਸੀਮਤ ਬੁੱਧੀ ਨਾਲ ਕਲਪਨਾ ਕਰਦੇ ਹਾਂ, ਜੋ ਨਿਰਸੰਦੇਹ ਅਧੂਰੀ, ਮਿੱਥਿਆ ਅਥਵਾ ਗਲਤ ਹੋ ਸਕਦੀ ਹੈ। ਸੁਣ ਵੱਡਾ ਆਖੇ ਸਭ ਕੋਈ, ਕੇ ਵੱਡ ਵੱਡਾ ਡੀਠਾ ਹੋਏ। ਸੁਣ ਸੁਣ ਆਖੇ ਕੇਤੀ ਬਾੜੀ, ਸੁਣ ਕਹੀਏ ਕੋ ਅੰਤ ਨਾ ਜਾਣੀ। ਬੋਲ ਅਬੋਲ ਨਾ ਬੋਲੀਏ, ਸੁਣ ਸੁਣ ਆਖਣ ਆਖ ਸੁਣਾਇਆ। ਗੁਰੂ ਨਾਨਕ ਸਾਹਿਬ ਆਪ ਜੋਤ ਸਰੂਪ ਸਨ, ਸ਼ਬਦ ਸਰੂਪ ਸਨ, ਪਰ ਸਾਡੇ ਕਲਯੁਗੀ ਜੀਵਾਂ 'ਤੇ ਤਰਸ ਕਰਕੇ ਤੁੱਠ ਕੇ ਉਹਨਾਂ ਨੇ ਪੰਜ ਭੂਤਕ ਸਰੀਰ ਧਾਰਿਆ, ਇਸ ਲਈ ਕਿ ਸਾਨੂੰ ਇਹਨਾਂ ਅੱਖਾਂ ਨਾਲ ਦਰਸ਼ਨ ਕਰਕੇ, ਇਹਨਾਂ ਕੰਨਾਂ ਨਾਲ ਉਹਨਾਂ ਦੇ ਮੁਖਾਰਬਿੰਦ ਬਚਨ ਬਾਣੀ ਸੁਣ ਕੇ ਕੋਈ ਸ਼ਰਧਾ ਉਪਜੇ ਅਤੇ ਉਹਨਾਂ ਦੀ ਆਤਮਿਕ ਅਗਵਾਈ ਦੀ ਰੋਸ਼ਨੀ ਵਿੱਚ ਆਪਣੇ ਜੀਵਨ ਨੂੰ ਢਾਲ ਕੇ ਬ੍ਰਹਮ ਮੰਡਲ ਵਿੱਚ ਪੁੱਜਣ ਲਈ ਸਤਸੰਗ ਦੁਆਰਾ ਕੋਈ ਉੱਦਮ ਕਰ ਸਕੀਏ। ਜਨ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕੇ ਮਨ ਪਿਆਰੀ ਪਾਣੀ, ਉਪਦੇਸ਼ ਕਰੂ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰਉਪਕਾਰੀਆ ਜੀ। ਹੁਣ ਗੁਰੂ ਜੀ ਦਾ ਪੰਜ ਭੂਤਕ ਸਰੀਰ ਤਾਂ ਹੈ ਨਹੀਂ, ਪਰ ਉਹਨਾਂ ਨੇ ਆਪਣਾ ਆਤਮਿਕ ਪ੍ਰਕਾਸ਼, ਗਿਆਨ, ਦੀਖਿਆ, ਹੁਕਮ, ਉਪਦੇਸ਼, ਵਿਚਾਰ, ਆਦੇਸ਼, ਬਚਨ, ਖਜ਼ਾਨਾ ਇਹ ਗੁਰਬਾਣੀ ਦੇ ਰੂਪ ਵਿੱਚ ਸਾਡੀ ਅਗਵਾਈ ਲਈ ਬਖਸ਼ਿਆ ਹੈ। ਇਸ ਬਿਨਾਂ ਸਾਡੇ ਕੋਲ ਹੋਰ ਕੋਈ ਉੱਚੀ ਸੁੱਚੀ ਸਹੀ ਅਗਵਾਈ ਨਹੀਂ ਹੈ। ਇਸ ਲਈ ਅਸੀਂ ਬਾਣੀ ਰੂਪ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਗੁਰਬਾਣੀ ਦੀ ਅਗਵਾਈ ਅਤੇ ਰੋਸ਼ਨੀ ਵਿੱਚ ਜੀਵਨ ਨੂੰ ਸੇਧ ਦੇਣੀ ਹੈ। ਗੁਰ ਕਾ ਬਚਨ ਬਸੇ ਜੀ ਨਾਲੇ, ਨੇਦਨ ਕੋ ਧਨ, ਅੰਧਲੇ ਕੋ ਟਿਕ, ਮਾਤ ਦੂਤ ਜੈਸੇ ਬਾਲੇ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹੋ। ਗੁਰਬਾਣੀ ਦੀ ਛੋਹ ਤਦ ਹੀ ਪ੍ਰਾਪਤ ਸੁਖਦੀ ਹੈ ਜੇਕਰ ਅਸੀਂ ਗੁਰਬਾਣੀ ਦੇ ਅਰਥਾਂ ਵੱਲ ਧਿਆਨ ਦੇਈਏ। ਹੁਣ ਜੁਗਤੀ ਦੱਸ ਰਹੇ ਹਨ, ਗੁਰਬਾਣੀ ਦੀ ਛੋਹ ਤਦ ਹੀ ਪ੍ਰਾਪਤ ਹੋ ਸਕਦੀ ਹੈ ਜੇਕਰ ਅਸੀਂ ਗੁਰਬਾਣੀ ਦੇ ਅਰਥਾਂ ਵੱਲ ਧਿਆਨ ਦੇਈਏ, ਨਹੀਂ ਤਾਂ ਗੁਰਬਾਣੀ ਦੀ ਪਾਰਸ ਕਲਾ ਨਾਲ ਅਸੀਂ ਨਹੀਂ ਛੋਂਦੇ ਅਤੇ ਸਾਡੇ ਮਨ ਉੱਤੇ ਗੁਰਬਾਣੀ ਦਾ ਬਹੁਤ ਥੋੜ੍ਹਾ ਜਿਹਾ ਔਖਾ ਹੀ ਅਸਰ ਨਹੀਂ ਹੁੰਦਾ। ਇਹੋ ਕਾਰਨ ਹੈ ਕਿ ਇਸ ਯੁੱਗ ਅਣਗਿਣਿਤ ਗੁਰਦੁਆਰੇ ਹਨ, ਸਤਸੰਗ ਸਮਾਗਮ ਹੋ ਰਹੇ ਹਨ, ਕੀਰਤਨ ਸਿਖਾੜੀਆਂ, ਕਥਾ ਵਿਖਿਆਨ, ਧਰਮ ਪ੍ਰਚਾਰ, ਗੁਰਮਤਿ ਰਸਾਲਿਆਂ, ਪਾਠ ਪੂਜਾ, ਜਪ ਤਪ, ਕਰਮ ਕਿਰਿਆ ਦੇ ਬਾਵਜੂਦ ਅਸੀਂ ਗੁਰਬਾਣੀ ਦੇ ਅੰਤਰੀਵ ਆਤਮਿਕ ਆਸ਼ੇ ਤੋਂ ਦੁਰੇਡੇ ਅਤੇ ਬੇਮੁੱਖ ਹੋ ਰਹੇ ਹਾਂ। ਪੜ੍ਹੀਏ ਗੁਣੀਏ ਕਿਆ ਕਥੀਏ ਜਾਂ ਮੁੰਡੋ ਕੁੱਥਾ ਜਾਏ, ਪੜ੍ਹੀਏ ਗੁਣੀਏ ਨਾਮ ਸਭ ਸੁਣੀਏ ਅਨੁਭਵ ਭਾਵਨਾ ਦਰਸੇ, ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਾਰਸੇ ਨਾ ਪਰਸੇ। ਗੱਲ ਸਿਰਫ ਨਿਰੋਲ ਧਿਆਨ ਦੀ ਹੈ, ਧਿਆਨ ਬਿਨਾਂ ਸਾਡਾ ਮਨ ਗੁਰਬਾਣੀ ਨਾਲ ਨਹੀਂ ਛੋਂਦਾ, ਇਸ ਛੋਹ ਬਿਨਾਂ ਮਨ ਉੱਤੇ ਗੁਰਬਾਣੀ ਦੀ ਪਾਲਸ ਖਿਲਾਰ ਨਹੀਂ ਵਰਤਦੀ। ਇਹੀ ਕਾਰਨ ਹੈ ਕਿ ਸਾਰੀ ਉਮਰ ਅਨੇਕਾਂ ਪਾਠ ਕਰਦਿਆਂ ਸੁਣਦਿਆਂ ਹੋਇਆਂ ਵੀ ਸਾਡੀ ਮਾਨਸਿਕ ਅਤੇ ਆਤਮਿਕ ਹਾਲਤ ਨਹੀਂ ਬਦਲਦੀ, ਉਚੇਰੀ ਨਹੀਂ ਉੱਠਦੀ, ਅਸੀਂ ਆਤਮਿਕ ਜੀਵਨ ਤੋਂ ਵਾਂਝੇ ਰਹਿੰਦੇ ਹਾਂ। ਮਨੁਵਾਂ ਦਹ ਦਿਸ ਤਾਵਨ ਦਾ ਉਹ ਕੈਸੇ ਹਰ ਗੁਣ ਗਾਵੇ, ਮਨੁਵਾਂ ਡੋਲੇ ਦਹ ਦਿਸ ਤਾਵੇ ਬਿਨਰਤ ਆਤਮ ਗਿਆਨਾ। ਇਹ ਮਨੁਵਾਂ ਖਿੰਨਾ ਟਕੇ ਬਹੁ ਰੰਗੀ, ਦਹਿ ਦਹਿ ਦਿਸ ਚਲ ਚਲ ਹਾਂਡੇ। ਗੁਰਬਾਣੀ ਨੂੰ ਪੜ੍ਹਨ, ਸੁਣਨ, ਕੀਰਤਨ ਕਰਨ, ਮੰਨਣ, ਕਮਾਉਣ ਦੁਆਰਾ ਮਨ ਨੂੰ ਨਾਮ ਰੰਗ ਵਿੱਚ ਰੰਗੀਦਾ ਹੈ। ਗੁਰਬਾਣੀ ਨੂੰ ਪੜ੍ਹਨ, ਸੁਣਨ, ਕੀਰਤਨ ਕਰਨ, ਮੰਨਣ, ਕਮਾਉਣ ਦੁਆਰਾ ਮਨ ਨੂੰ ਨਾਮ ਰੰਗਣ ਵਿੱਚ ਰੰਗੀਦਾ ਹੈ। ਗਾਵੀਏ, ਸੁਣੀਏ, ਮਨ ਰੱਖੀਏ ਪਾਓ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਸੁਣਿਆ ਮੰਨਿਆ ਮਨ ਕੀਤਾ ਪਾਓ, ਅੰਤਰਗਤ ਤੀਰਥ ਮਨ ਲਾਓ। ਜਿੰਨੀ ਸੁਣ ਕੇ ਮੰਨਿਆ ਤਿੰਨਾ ਨਿਜ ਘਰ ਵਾਸ, ਉਪਦੇਸ਼ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ, ਜਿਨ ਸਤਿਗੁਰ ਕਾ ਭਾੜਾ ਮੰਨਿਆ ਤਿੰਨ ਚੜੀ ਚਵੱਗਣ ਮੰਨੇ। ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੇ। ਸੋ ਗੁਰਬਾਣੀ ਦੀ ਪਾਰਸ ਕਰਾਹ ਨੂੰ ਛੋਣ ਅਤੇ ਅਵਾਸ਼ੀ ਸਾਡੇ ਮਨ ਉੱਤੇ ਆਤਮ ਕਲਾ ਵਰਤਣੀ ਸ਼ੁਰੂ ਹੋ ਜਾਵੇ। ਗੁਰਬਾਣੀ ਦੀ ਪਾਰਸ ਕਲਾ ਨੂੰ ਛੋਣ ਅਤੇ ਅਵਸ਼ ਹੀ ਸਾਡੇ ਮਨ ਉੱਤੇ ਆਤਮ ਕਲਾ ਵਰਤਣੀ ਸ਼ੁਰੂ ਹੋ ਜਾਵੇਗੀ, ਸਾਡਾ ਮਾਨਸਿਕ ਅਤੇ ਆਤਮਿਕ ਜੀਵਨ ਬਦਲੇਗਾ। ਕਿਸੇ ਸੁਭਾਗੇ ਸਮੇਂ ਸਾਡੇ ਅੰਦਰ ਵੀ ਨਾਮ ਦਾ ਪ੍ਰਕਾਸ਼ ਹੋ ਸਕਦਾ ਹੈ। ਹਮਾਰੀ ਪਿਆਰੀ ਅੰਮ੍ਰਿਤਧਾਰੀ ਹਰ ਨਿਮਿਖ ਨਮਨ ਤੇ ਟਾਰੀ ਦੇ, ਦਰਸਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਦੇ। ਇਹ ਬਾਣੀ ਜੋ ਜੀਓ ਜਾਣੇ ਤਿਸ ਅੰਤਰ ਰਵੇ ਹਰ ਨਾਮਾ, ਅੰਤਰ ਪ੍ਰੇਮ ਪ੍ਰਾਪਤ ਦਰਸ਼ਨ, ਗੁਰਬਾਣੀ ਸੋ ਪ੍ਰੀਤ ਸੋ ਪਰਸਨ। ਸਾਡਾ ਧਿਆਨ ਪਹਿਲਾ ਪਾਲ ਗੁਰਬਾਣੀ ਦੇ ਅੱਖਰੀ ਅਰਥਾਂ ਵੱਲ ਹੋਵੇਗਾ ਅਤੇ ਫਿਰ ਸਹਿਜੇ ਸਹਿਜੇ ਬਾਣੀ ਦੇ ਭਾਵ ਅਰਥਾਂ ਅਤੇ ਉਹ ਅੰਤਰੀ ਭਾਵ ਵੱਲ ਮੋੜ ਖਾਂਦਾ ਗੁਰਬਾਣੀ ਵਿੱਚ ਹੀ ਲੀਨ ਹੋ ਜਾਏਗਾ। ਕਿਉਂਕਿ ਇਸ ਤੁਰਕੀ ਬਾਣੀ ਵਿੱਚ ਇਲਾਹੀ ਰਸ, ਇਲਾਹੀ ਰੰਗ, ਇਲਾਹੀ ਪਿਆਰ, ਇਲਾਹੀ ਉਮਾ ਅਤੇ ਵਿਸਮਾਦੀ ਅਵਸਥਾ ਭਰਪੂਰ ਹੈ। ਇਸ ਲਈ ਜਿਸ ਗੁਰਮੁਖ ਨੇ ਇਸ ਇਲਾਹੀ ਬਾਣੀ ਨੂੰ ਪਰਸਿਆ ਹੈ, ਜਿਉਂ ਜਾਣਿਆ ਹੈ, ਉਸਦੇ ਜੀਵਨ ਵਿੱਚ ਇਹ ਸਾਰੇ ਇਲਾਹੀ ਗੁਣ ਰੰਗ ਰਸ ਪ੍ਰੇਮ ਭਾਵ ਉਤਸ਼ਾਹ ਚਾਓ ਸਤ ਸੰਤੋਖ ਦਇਆ ਖਿਮਾ ਧੀਰਜ ਨਿਰਮਲਤਾ ਸ਼ਰਧਾ ਭਾਵਨੀ ਨਿਮਰਤਾ ਮੈਤਰੀ ਭਾਵ ਸੇਵਾ ਭਾਵ ਆਪਾ ਵਾਰਨਾ ਪਰਉਪਕਾਰ ਸ਼ਾਂਤੀ ਆਦਿ ਇਹ ਸਹਿਜੇ ਪ੍ਰਗਟ ਹੁੰਦੇ ਹਨ। ਇਸ ਤਰ੍ਹਾਂ ਗੁਰਮੁਖਾਂ ਦੇ ਅੰਤਰ ਆਤਮੇ ਨਾਮ ਦਾ ਪ੍ਰਕਾਸ਼ ਰਵ ਰਿਹਾ ਭਰਪੂਰ ਹੋ ਜਾਂਦਾ ਹੈ, ਅਥਵਾ ਅੰਤਰ ਰਵੇ ਹਰਨਾਮਾ ਹੋ ਕੇ ਉਹਨਾਂ ਦਾ ਆਪਾ, ਉਹਨਾਂ ਦਾ ਇਲਾਹੀ ਰਸ ਸਵਾਦ ਪਿਆਰ ਵਿੱਚ ਡੁੱਲ ਡੁੱਲ ਪੈਂਦਾ ਹੈ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਬ੍ਰਹਮ ਗਿਆਨੀ ਪਰਉਪਕਾਰ ਉਮਾਹ, ਜੋ ਜੋ ਉਹਨਾਂ ਕਰਮ ਸੁਕਰਮ ਹੋਏ ਪਰਸਿਆ, ਸਾਧ ਸੰਗਤ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੇ ਮੇਲ ਅਤੇ ਸੰਗਤ ਵਿੱਚ ਧਿਆਨ ਨਾਲ ਬਾਣੀ ਦਾ ਪਾਠ ਕਰਦਿਆਂ ਸਾਡੇ ਮਨ ਦੀ ਮੈਲ ਸਹਿਜੇ ਸਹਿਜੇ ਕੱਟਣੀ ਸ਼ੁਰੂ ਹੋ ਜਾਂਦੀ। ਸਾਧ ਸੰਗਤ ਅਥਵਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੇ ਮੇਲ ਅਤੇ ਸੰਗਤ ਵਿੱਚ ਧਿਆਨ ਨਾਲ ਬਾਣੀ ਦਾ ਪਾਠ ਕਰਦਿਆਂ ਸਾਡੇ ਮਨ ਦੀ ਮੈਲ ਸਹਿਜੇ ਸਹਿਜੇ ਕੱਟੀ ਜਾਣੀ ਸ਼ੁਰੂ ਹੋ ਜਾਂਦੀ ਹੈ। ਸਾਡਾ ਮਨ ਹਲਕਾ ਹੋ ਕੇ ਮਾਇਕੀ ਮੰਡਲ ਵਿੱਚੋਂ ਗੁਬਾਰੇ ਵਾਂਗ ਉਤਾਂ ਆਤਮਿਕ ਮੰਡਲ ਵਿੱਚ ਉਤਾਰੀਆਂ ਉਡਾਰੀਆਂ ਲਾਉਂਦਾ ਹੋਇਆ ਆਤਮਿਕ ਪ੍ਰਕਾਸ਼ ਮੰਡਲ ਵਿੱਚ ਹੁਲਾਰੇ ਲੈਂਦਾ ਹੋਇਆ ਕਿਸੇ ਅਕਹਿ ਇਲਾਹੀ ਰਹਿਸਮਈ ਪ੍ਰਕਾਸ਼ ਦੀਆਂ ਝਲਕਾਂ ਮਾਣਦਾ। ਇਸ ਤਰ੍ਹਾਂ ਇਲਾਹੀ ਮਾਇਕੀ ਮੰਡਲ ਵਿੱਚੋਂ ਨਿਕਲ ਕੇ ਜਦ ਸਾਡੇ ਮਨ ਉੱਤੇ ਆਤਮਿਕ ਪ੍ਰਕਾਸ਼ ਦੀਆਂ ਝਲਕਾਂ ਪੈਂਦੀਆਂ ਹਨ ਤਾਂ ਸਾਡਾ ਅਨੁਭਵ ਖੁੱਲ੍ਹਦਾ ਹੈ। ਮਾਇਕੀ ਮੰਡਲ ਵਿੱਚੋਂ ਨਿਕਲ ਕੇ ਜਦ ਸਾਡੇ ਮਨ ਉੱਤੇ ਆਤਮਿਕ ਮੰਡਲ ਦੀਆਂ ਝਲਕਾਂ ਪੈਂਦੀਆਂ ਹਨ ਤਾਂ ਸਾਡਾ ਅਨੁਭਵ ਖੁੱਲ੍ਹਦਾ ਹੈ। ਇਸੇ ਅਨੁਭਵ ਪ੍ਰਕਾਸ਼ ਦੁਆਰਾ ਹੀ ਸਾਡਾ ਮਨ ਆਤਮ ਪ੍ਰਕਾਸ਼ ਨਾਲ ਇੱਕ ਸੁਰ ਹੋ ਕੇ ਧੁਰਕੀ ਬਾਣੀ ਦੇ ਪ੍ਰਕਾਸ਼ਮਈ ਤੱਤ ਗਿਆਨ ਨੂੰ ਸਮਝ ਜਾਣ ਬੁੱਝ ਸੀਖ ਸਕਦਾ ਹੈ ਅਤੇ ਗੁਰਬਾਣੀ ਦੇ ਅੰਤਰ ਆਤਮੇ ਤੱਤ ਗਿਆਨ ਦਾ ਲਾਹਾ ਲੈ ਸਕਦਾ ਹੈ। ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ ਸ਼ਬਦ ਦੇ ਸਾਥ ਜਾਣੇ ਤਾਂ ਆਪ ਪਛਾਣੇ, ਨਿਰਮਲ ਬਾਣੀ ਸ਼ਬਦ ਵਖਾਣੇ, ਅੰਮ੍ਰਿਤ ਬਾਣੀ ਤੱਤ ਵਖਾਣੀ, ਗਿਆਨ ਧਿਆਨ ਵਿੱਚ ਆਈ ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਤਿਹਾਈ। ਦੂਜੇ ਲਫਜ਼ਾਂ ਵਿੱਚ ਇਸ ਅਨਹਦ ਤੁਰਕੀ ਬਾਣੀ ਨੂੰ ਸਮਝਣ ਬੁੱਝਣ ਅਤੇ ਇਸਦੇ ਤੱਤ ਦੇ ਪ੍ਰਕਾਸ਼ ਦਾ ਰੰਗ ਰਸ ਮਾਣਨ ਲਈ ਲਗਾਤਾਰ ਸਤਸੰਗਤ, ਸ਼ਬਦ ਦੀ ਕਮਾਈ ਅਤੇ ਗੁਰਪ੍ਰਸਾਦ ਲਾਜ਼ਮੀ ਹੈ। ਦੂਜੇ ਲਫਜ਼ਾਂ ਵਿੱਚ ਇਸ ਅਨਹਦ ਤੁਰਕੀ ਬਾਣੀ ਨੂੰ ਸਮਝਣ ਬੁੱਝਣ ਅਤੇ ਇਸਦੇ ਤੱਤ ਗਿਆਨ ਦੇ ਪ੍ਰਕਾਸ਼ ਦਾ ਰੰਗ ਰਸ ਮਾਣਨ ਲਈ ਲਗਾਤਾਰ ਸਤਸੰਗਤ, ਸ਼ਬਦ ਕਮਾਈ, ਗੁਰਪ੍ਰਸਾਦ ਲਾਜ਼ਮੀ ਹੈ। ਗੁਰ ਕੀ ਬਾਣੀ ਗੁਰ ਤੇ ਜਾਤੀ ਜੇ ਸ਼ਬਦ ਰਤੇ ਰੰਗ ਲਾਏ। ਇਸ ਤਰ੍ਹਾਂ ਗੁਰਵਾਕ ਇਹ ਬਾਣੀ ਜੋ ਜੀਓ ਜਾਣੇ ਤਿਸ ਅੰਤਰ ਰਵੇ ਹਰਨਾਮਾ ਦੀ ਆਤਮ ਕਲਾ ਸਾਡੇ ਮਨ 'ਤੇ ਵਰਤ ਸਕਦੀ ਹੈ। ਦੂਜੇ ਲਫਜ਼ਾਂ ਵਿੱਚ ਇਸ ਅੰਮ੍ਰਿਤ ਰੂਪ, ਨਾਮ ਰੂਪ, ਸ਼ਬਦ ਰੂਪ, ਗੁਰੂ ਰੂਪ, ਤਤ ਗਿਆਨ ਰੂਪ, ਪ੍ਰਕਾਸ਼ਮਈ, ਰਸਮਈ, ਪ੍ਰੇਮਮਈ ਗੁਰਬਾਣੀ ਦਾ ਪੂਰਨ ਆਤਮਿਕ ਲਾਹਾ ਲੈਣ ਲਈ ਸਾਡੀ ਸੁਰਤ ਨੂੰ ਮਾਇਕੀ ਬੁੱਧੀ ਮੰਡਲ ਵਿੱਚੋਂ ਉੱਠ ਕੇ ਆਤਮਿਕ ਮੰਡਲ ਦੇ ਤਤ ਗਿਆਨ ਦੇ ਪ੍ਰਕਾਸ਼ ਵਿੱਚ ਅਨੁਭਵ ਦੁਆਰਾ ਉਡਾਰੀਆਂ ਲੈਣੀਆਂ ਪੈਂਦੀਆਂ ਹਨ ਜਿੱਥੋਂ ਇਹ ਤੁਰਕੀ ਬਾਣੀ ਆਈ ਹੈ। ਗੁਰਬਾਣੀ ਦਾ ਪੂਰਨ ਆਤਮਿਕ ਲਾਹਾ ਲੈਣ ਲਈ ਸਾਡੀ ਸੁਰਤ ਨੂੰ ਮਾਇਕੀ ਮੰਡਲ ਦੀ ਮਾਇਕੀ ਬੁੱਧੀ ਮੰਡਲ ਵਿੱਚੋਂ ਉੱਠ ਕੇ ਆਤਮਿਕ ਮੰਡਲ ਦੇ ਤੱਤ ਗਿਆਨ ਦੇ ਪ੍ਰਕਾਸ਼ ਵਿੱਚ ਅਨੁਭਵ ਦੁਆਰਾ ਉਡਾਰੀਆਂ ਲੈਣੀਆਂ ਪੈਂਦੀਆਂ ਹਨ ਜਿੱਥੋਂ ਇਹ ਤੁਰਕੀ ਬਾਣੀ ਆਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਖਾਂ ਨੇ ਅਤ ਗਾਖੜੀ ਕਾਲ ਕਰਕੇ ਸ਼ਬਦ ਸੁਰ ਦੀ ਕਮਾਈ ਕਰਕੇ ਉਹਨਾਂ ਦੇ ਆਤਮਿਕ ਮੰਡਲ ਵਿੱਚੋਂ ਇਹ ਜੋ ਲਿਖਤਾਂ ਲਿਖੀਆਂ ਹਨ ਇਹ ਆਤਮਿਕ ਮੰਡਲ ਵਿੱਚੋਂ ਆਈਆਂ ਹਨ। ਤੁਰਕੀ ਬਾਣੀ ਦੇ ਜਿੱਥੇ ਤੁਰਕਤਾ ਤੁਰ ਹੈ ਜਲਾ ਤੁਰੇ ਵਿੱਚੋਂ ਉਹਨਾਂ ਨੇ ਸੁਰਤ ਜੋੜ ਕੇ ਇਹ ਪ੍ਰਕਾਸ਼ਮਈ ਸਾਰੀਆਂ ਲਿਖਤਾਂ ਲਿਖੀਆਂ ਹਨ। ਆਪਾਂ ਇਹਨਾਂ ਨੂੰ ਵਾਰ ਵਾਰ ਪੜ੍ਹਿਆ ਕਰੀਏ ਕਿਉਂਕਿ ਮਾਇਕੀ ਮੰਡਲ ਵਿੱਚ ਰਹਿ ਕੇ ਸਾਡੀ ਸੁਰਤ ਬਹੁਤ ਨੀਵੀਂ ਹੋ ਚੁੱਕੀ ਹੈ। ਇਸ ਨੂੰ ਮੁੜ ਉੱਚਾ ਕਰਨ ਲਈ ਵਾਰ ਵਾਰ ਅਭਿਆਸ ਕਰਨਾ ਪੈਂਦਾ ਹੈ। ਵਾਰ ਵਾਰ ਸ਼ਬਦ ਦਾ ਅਭਿਆਸ, ਵਾਰ ਵਾਰ ਕੀਰਤਨ, ਵਾਰ ਵਾਰ ਪਾਠ, ਵਾਰ ਵਾਰ ਸਤਸੰਗ ਇਹ ਜ਼ਰੂਰੀ ਹੈ। ਇਸ ਕਰਕੇ ਇਹ ਗੁਰਬਾਣੀ ਵਿਚਾਰ ਵੀ ਵਾਰ ਵਾਰ ਸੁਣਨੇ ਪੈਣਗੇ ਅਤੇ ਵਿਚਾਰਨੇ ਪੈਣਗੇ। ਇਹਨਾਂ ਦਾ ਬਾਹਰ ਸਟਾਲ ਲੱਗਿਆ, ਆਪਾਂ ਜ਼ਰੂਰ ਜਿਹਨਾਂ ਕੋਲ ਨਹੀਂ ਹਨ ਜ਼ਰੂਰ ਲੈ ਕੇ ਪੜ੍ਹਿਆ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।